ਵਾਹਿਗੁਰੂ ਸਾਹਿਬ ਜੀ ਮਦ ਭਾਰ ਛੰਦ ਤਾਂ ਪ੍ਰਸਾਦ ਗੁਣ ਗਣ ਉਦਾਰ ਮਹਿਮਾ ਅਪਾਰ ਆਸਨ ਭੰਗ ਉਪਮਾ ਅਣੰਗ ਪਰਮ ਸਨਮਾਨ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਗੁਰੂ ਪਿਆਰੀ ਸਾਹਿਬ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਬਖਸ਼ ਪ੍ਰਾਪਤ ਹੋਈ ਹੈ ਜੋ ਕਿ ਜਾਪ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅਰਥਾਂ ਸਹਿਤ ਵਿਚਾਰਨ ਦਾ ਯਤਨ ਕਰਦੇ ਆ ਰਹੇ ਹਾਂ। 10 ਭਾਗ ਕੱਲ ਤੱਕ ਸੰਪੂਰਨ ਹੋਏ ਹਨ ਜਿਸ ਦੇ ਵਿੱਚ 86 ਛੰਦ ਸੰਪੂਰਨ ਹੋ ਚੁੱਕੇ ਹਨ। ਉਸ ਤੋਂ ਅੱਗੇ 87 ਨੰਬਰ ਛੰਦ ਦਾ ਪਾਠ ਆਪ ਸੰਗਤਾਂ ਨੇ ਸ੍ਰਵਣ ਕੀਤਾ ਹੈ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਦੇ ਬੇਅੰਤ ਗੁਣਾਂ ਦਾ ਵਾਰ ਵਾਰ ਵਰਣਨ ਕਰਦੇ ਹੋਏ ਬਾਰੰ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਏ ਐਸੀ ਬਖਸ਼ਿਸ਼ ਸਾਡੀ ਝੋਲੀ ਪਾ ਰਹੇ ਹਨ। ਸੋ ਆਓ ਪਿਆਰ ਸਹਿਤ ਅਗਲੀ ਬਾਣੀ ਨੂੰ ਵਿਚਾਰਨ ਤੇ ਸਮਝਣ ਦਾ ਯਤਨ ਕਰੀਏ। ਮਦ ਭਾਰ ਛੰਦ ਤਾਂ ਪ੍ਰਸਾਦ ਗੁਣ ਗਣ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ। ਗੁਣ ਦਾ ਭਾਵ ਹੈ ਸਮੂਹ, ਭਾਵ ਬਹੁਤ ਗੁਣ, ਗੁਣਾਂ ਦਾ ਮਾਲਕ, ਗਣ ਜਿਹਦੇ ਗੁਣ ਗਿਣੇ ਨਾ ਜਾ ਸਕਣ। ਉਦਾਰ ਖੁੱਲੇ ਦਿਲ ਵਾਲਾ, ਇਹ ਪ੍ਰਭੂ ਤੋਂ ਬੇਅੰਤ ਗੁਣਾਂ ਦਾ ਮਾਲਕ ਅਤੇ ਉਦਾਰ ਚਿੱਤ ਹੈ, ਖੁੱਲੇ ਦਿਲ ਵਾਲਾ ਹੈ। ਜਿਹਬਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ, ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ। ਗਾਵਤੇ ਉਧਰੈ ਸੁਣਤੇ ਉਧਰੈ ਬਿਣਸੇ ਪਾਪ ਘਨੇਰੇ। ਕਿਤੇ ਸਤਿਗੁਰੂ ਪਾਤਸ਼ਾਹ ਜੀ ਉਸ ਮਾਲਕ ਦੇ ਗੁਣਾਂ ਦਾ ਗਾਇਨ ਕਰਦੇ ਨੇ। ਜਿਹਬਾ ਏਕ ਕਵਣ ਗੁਣ ਕਹੀਐ ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨਹੀ ਲਹੀਐ। ਇਹ ਮੇਰੇ ਮਾਲਕ ਵਾਹਿਗੁਰੂ ਤੋਂ ਬੇਅੰਤ ਗੁਣਾਂ ਦਾ ਮਾਲਕ ਹੈ ਜਿਸ ਦੇ ਗੁਣ ਗਿਣੇ ਨਹੀਂ ਜਾ ਸਕਦੇ। ਤੇ ਕਿਰਪਾ ਕਰ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਤੇਰੇ ਮੈਂ ਗੁਣਾਂ ਦਾ ਗਾਇਨ ਕਰਦਾ ਹੀ ਰਹਾਂ ਕਿਉਂਕਿ ਗੁਰੂ ਕੀ ਸੰਗਤ ਸਤਿਗੁਰਾਂ ਦੀ ਬਾਣੀ ਦੇ ਅਨੁਸਾਰ ਇਹ ਜਨਮ ਮਿਲਿਆ ਹੀ ਪਰਮੇਸ਼ਵਰ ਦੇ ਗੁਣ ਗਾਉਣ ਵਾਸਤੇ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ 59 ਸ਼ਬਦ 57 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਅੰਦਰ ਮੌਜੂਦ ਹਨ। ਜਦੋਂ ਆਪਾਂ ਭੋਗ ਦੇ ਸਲੋਕ ਪੜ੍ਹਦੇ ਹਾਂ ਤਾਂ ਪਹਿਲੇ ਸਲੋਕ ਦੇ ਅੰਦਰ ਹੀ ਪਾਤਸ਼ਾਹ ਕਿਰਪਾ ਕਰ ਰਹੇ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਕਹਿੰਦੇ ਜੇ ਪਰਮਾਤਮਾ ਦੇ ਗੁਣ ਨਾ ਗਾਏ ਤਾਂ ਭਾਈ ਤੇਰਾ ਜਨਮ ਅਕਾਰਤ ਚਲਿਆ ਜਾਵੇਗਾ। ਇਸੇ ਪ੍ਰਕਾਰ ਹੀ ਅੱਗੇ ਦੋਹਰੇ ਤੋਂ ਪਹਿਲਾਂ ਜਿਹੜਾ ਸਲੋਕ ਹੈ ਉੱਥੇ ਜਾ ਕੇ ਬਖਸ਼ਿਸ਼ ਕਰਦੇ ਨੇ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਜੋ ਉਪਜਿਆ ਹੈ ਬਿਨਸ ਜਾਣ ਵਾਲਾ ਹੈ, ਹੇ ਭਾਈ ਮਾਲਕ ਦੇ ਗੁਣਾਂ ਨੂੰ ਗਾਇਆ ਕਰ ਸਾਰੇ ਜੰਜਾਲ ਨੂੰ ਛੱਡ ਕੇ, ਇਹ ਜੀਵਨ ਉਹਦੇ ਗੁਣ ਗਾਉਣ ਵਾਸਤੇ ਮਿਲਿਆ ਹੈ, ਉਹਦੀ ਬੰਦਗੀ ਕਰਨ ਵਾਸਤੇ ਮਿਲਿਆ ਹੈ। ਬਿਨ ਸਿਮਰਨ ਜੋ ਜੀਵਨ ਬਲਨਾ सर्प जैसे अर्जारी, नवखंडन को राज कमावै, अंत चलै गोहारी। तेरे गुण बहुते मैं एक ना जानिया, तेरे गुण इन्ने हन कि मैं तो एक भी नहीं जान सकिया। तेरे गुणा का कोई अंत नहीं, तू गुणी निदान है, गुणा का खजाना है, ते असी अवगुणा दे भरे हुए हाँ। हम मैले तुम उजल करते, हम निर्गुण तू दाता, हम मूर्ख तुम चतुर सियाने, तू सर्व कला का ज्ञाता, माधो हम ऐसे तू ऐसा, हम पापी तुम पाप खंडन, नीको ठाकुर देसा। इसलिए तेरे गुणा का कोई अंत नहीं, तू खुले दिल वाला है, उदार चित, गुरमुख दे ना पछों ताएंदा, तू जीवां नूं दाता दे के मगरों पछताउंदा नहीं। असी संसारी जीव किसी नूं कुछ दे दईए, बाद विच ओह मनुख साडा विरोध करे, साडी मुखालफत करे, तो साडे मन दे अंदर ये ख्याल आ जांदे ने कि एवें ऐसे मनुख दी सहायता कीती, पर ओह मालक परमेश्वर ऐसा नहीं। सतगुरु कहिंदे ने रोख रूहान की रोजी ना टारे, वो तो पापियां दी भी रोजी बंद नहीं करता, खुले दिल वाला है। महिमा अपार हे वाहिगुरु, तेरी वडियाई बेअंत है, ये गल कही नहीं जा सकती जिसका पारा वार नहीं। आसन अभंग उपमा अनंग, हे वाहिगुरु तेरा आसन अडोल है, अभंग जिन्हों भंग नहीं किया जा सकता, थापिया ना जाए, कीता ना होए, आपे आप निरंजन सोए। उपमा अनंग तेरी बेअंत उपमा है, तू उपमा दा मालक है, तेरे बराबर होर कोई नहीं, कोई हस्ती नहीं, क्योंकि तेरा कोई शरीर नहीं, अनंग अंगा तो रहत है। अनुभव प्रकाश निस्जन अनास, आ जान बाह शाहान शाह, हे प्रभु तेनों अपने आप तो ज्ञान हासिल है। अनुभव प्रकाश सुते सिद्ध प्रकाश सहभंग, अनुभवी ज्ञान जिहड़ा तेरा है ये अपने आप तो है, ते ये ज्ञान भी गुरमुखां नूं प्राप्त हो जाता है। आत्म ज्ञान जिहड़ा ज्ञान बाहरों विद्या प्राप्त करके बाहरों पढ़ के अंदर नहीं पाउणा पैंदा, क्योंकि सतसंगत ज्ञान धर्म दे विच्चों पैदा हुंदा है। सतगुरु गुरु नानक देव महाराज जी की पावन शाहकार रचना श्री जपजी साहब के अंदर सतगुरु ने पंज खंडा का जिक्र किया है। पहला धर्म खंड, फिर आता है ज्ञान खंड, फिर है सरम खंड, फिर कर्म खंड, फिर सच खंड। पहला धर्मी बन के गुरु के उपदेश नूं मन के धर्म कमाना पैंदा, धर्म के राह ते तुरना पैंदा, तां फिर अकाल पुरख सतगुरु जी कृपा करदे ने, एक अंतरीव ज्ञान बख्शिश करदे ने, धर्म तो बाद ज्ञान प्राप्त हुंदा है। पर अज असीं यतन कर रहे हाँ ज्ञान दे विच्चों धर्म प्रगट करन लई, यही भुलेखा है साडे अंदर। असीं समझदे हाँ कि जो असीं विद्या पढ़ लई, धर्म प्रति इतिहास पढ़ लिया, बाणी दे अर्थ पढ़ लए, शायद यही सारा कुछ संपूर्ण धर्म है। असी बाहरों पढ़ के इकट्ठे किए हुए ज्ञान नूं धर्म मन लेंदे हाँ, ये साडा भुलेखा है, जदों के साध संगत ज्ञान तां धर्म दे विच्चों प्रगट हुंदा है। सतगुरां दी बाणी नूं ध्यान सहित पढ़िए ਤਾਂ ਪਾਤਸ਼ਾਹ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ ਰਹੀ ਨ ਮਾਇਆ ਬੰਦੀ। ਗਿਆਨ ਦੀ ਹਨੇਰੀ ਜਦੋਂ ਆਉਂਦੀ ਹੈ, ਉਦੋਂ ਭਰਮ ਦੀਆਂ ਛੱਪਰੀਆਂ ਜਿਹੜੀਆਂ ਮਾਇਆ ਨੇ ਬੰਨ੍ਹ ਕੇ ਰੱਖਣੀਆਂ ਰੱਖੀਆਂ ਨੇ ਉਡਾ ਕੇ ਲੈ ਜਾਂਦੀ ਹੈ। ਇਹ ਗੁਰੂ ਦੇ ਗਿਆਨ ਅੱਗੇ ਭਰਮ ਵਹਿਮ ਪਾਖੰਡ ਕਰਮ ਕਾਂਡ ਅਗਿਆਨਤਾ ਟਿਕਦੀ ਨਹੀਂ, ਕਿਉਂਕਿ ਗੁਰੂ ਦਾ ਗਿਆਨ ਇੰਨਾ ਮਹਾਨ ਹੈ, ਜਿਹਦੇ ਅਤੁੱਲ ਜਿਹਦੇ ਤੁੱਲ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਵੀ ਨਹੀਂ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜੇ ਸਭ ਚੰਦਾ ਉਗਵ ਹੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਦਾ ਗਿਆਨ ਬੜਾ ਮਹਾਨ ਹੈ। ਇਹ ਗਿਆਨ ਅਨਪੜ੍ਹ ਪ੍ਰਾਣੀ ਵੀ ਪ੍ਰਾਪਤ ਕਰ ਸਕਦਾ ਹੈ ਜਿਹੜਾ ਗੁਰੂ ਦੇ ਸ਼ਬਦ ਨਾਲ ਪ੍ਰੀਤ ਪਾਉਂਦਾ ਹੈ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਸਿਮਰਨ ਦੇ ਨੰਨੇ ਨੂੰ ਸਿਹਾਰੀ ਹੈ, ਭਾਵ ਕੀ ਹੈ, ਸਿਮਰਨ ਦੇ ਦੁਆਰਾ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ, ਉਹਦੇ ਨਾਲ ਸੁਰਤ ਜੋੜਨ ਦੇ ਨਾਲ ਗਿਆਨ ਧਿਆਨ ਤੇ ਤਤ ਬੁੱਧੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਵੇਂ ਧੰਨਾ ਜੀ ਕਹਿੰਦੇ, ਗਿਆਨ ਪ੍ਰਵੇਸ਼ ਗੁਰਹਿ ਧਨ ਦੀਆ, ਧਿਆਨ ਮਾਨ ਮਨ ਏਕ ਮਾਏ। ਮੈਨੂੰ ਗੁਰੂ ਨੇ ਗਿਆਨ ਬਖਸ਼ਿਸ਼ ਕੀਤਾ, ਮੇਰਾ ਧਿਆਨ, ਮੇਰੇ ਅੰਦਰ ਸ਼ਰਧਾ ਵਧੀ, ਮੇਰਾ ਮਨ ਇੱਕ ਪਰਮਾਤਮਾ ਦੇ ਵਿੱਚ ਪਰੋਤਾ ਗਿਆ, ਜੁੜ ਗਿਆ। ਇਹ ਹੈ ਧਰਮ ਦਾ ਮਾਰਗ, ਸੁਰਤ ਨੂੰ ਸ਼ਬਦ ਗੁਰੂ ਸੁਰਤ ਧੁਨ ਚੇਲਾ ਦੇ ਮਾਰਗ ਤੇ ਚਲਾਉਣਾ। ਸੋ ਇਸ ਲਈ ਗਿਆਨ ਦੀ ਪ੍ਰਾਪਤੀ ਗੁਰੂ ਦੇ ਕੋਲੋਂ ਹੁੰਦੀ ਹੈ, ਗੁਰੂ ਦੇ ਸ਼ਬਦ ਨਾਲ ਜੁੜ ਕੇ ਸਿਮਰਨ ਦੇ ਦੁਆਰਾ। ਇਸ ਲਈ ਸਤ ਸੰਗਤ, ਜਿਨ੍ਹਾਂ ਨੂੰ ਆਤਮ ਗਿਆਨ ਹੋਵੇ, ਉਹਨਾਂ ਦੇ ਸਾਹਵੇਂ ਦੁਨੀਆਂ ਦੇ ਬੜੇ ਬੜੇ ਪੜ੍ਹੇ ਲਿਖੇ ਵਿਦਵਾਨ ਜਿਹੜੇ ਨੇ ਉਹ ਨਹੀਂ ਟਿਕ ਸਕਦੇ, ਕਿਉਂਕਿ ਸਰਬਾਜੀਤ ਪੰਡਿਤ ਬੜਾ ਅਹੰਕਾਰੀ ਸੀ। ਇਹ ਹਰ ਇੱਕ ਦੇ ਨਾਲ ਸ਼ਾਸਤਾਰਥ ਕਰਿਆ ਕਰਦਾ ਸੀ ਤੇ ਕਬੀਰ ਸਾਹਿਬ ਨਾਲ ਬਹਿਸ ਕਰਨ ਵਾਸਤੇ ਆਇਆ। ਹੁਣ ਕਬੀਰ ਸਾਹਿਬ ਅਕਾਲ ਪੁਰਖ ਵਿੱਚ ਲਿਵਲੀਨ ਆਤਮਾ, ਜਿਹੜੇ ਕਹਿੰਦੇ ਸੰਤ ਮਿਲੈ ਕਿਛ ਸੁਣੀਐ, ਕਹੀਐ ਮਿਲੈ ਅਸੰਤ ਮਸਤ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀਐ, ਐਸੇ ਰਾਮ ਨਾਮ ਰਵ ਰਹੀ ਹੈ। ਸੰਤਨ ਸਿਉ ਬੋਲੈ ਉਪਕਾਰੀ, ਮੂਰਖ ਸਿਉ ਬੋਲੈ ਝੱਖ ਮਾਰੀ। ਬੋਲਤ ਬੋਲਤ ਬੜੈ ਬੇਕਾਰਾ। ਕਹਿੰਦੇ ਰੱਬ ਦੇ ਪਿਆਰਿਆਂ ਨਾਲ ਬੋਲਦੇ ਨੇ ਉਪਕਾਰੀ, ਜਿਨ੍ਹਾਂ ਨੇ ਕੋਈ ਗੁਣ ਪ੍ਰਾਪਤ ਕਰਨਾ ਹੈ। ਮੂਰਖਾਂ ਨਾਲ ਤਾਂ ਝੱਖ ਮਾਰਨ ਹੈ, ਜਿਵੇਂ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਦੇ ਆਪਾਂ ਬਚਨ ਪੜ੍ਹਦੇ, ਮੂਰਖ ਹੈ ਨਾਲ ਨਾ ਲੁੱਝ ਗਏ। ਮੂਰਖਾਂ ਦੇ ਨਾਲ ਲੁੱਝਣਾ, ਤੇ ਮੂਰਖ ਕੌਣ ਹੈ? ਬਾਣੀ ਕਹਿੰਦੀ, ਮੂਰਖਾਂ ਸਿਰ ਮੂਰਖ ਹੈ ਜੇ ਮੰਨੈ ਨਾਹੀ ਨਾਉ। ਜਿਹੜੇ ਪਰਮਾਤਮਾ ਦੇ ਨਾਮ ਨੂੰ ਹੀ ਨਹੀਂ ਮੰਨਦੇ, ਅੱਜ ਉਹ ਲੋਕ ਜਿਹੜੇ ਗੁਰਮਤਿ ਸਿਧਾਂਤਾਂ ਦੀ ਮੁਖਾਲਫਤ ਕਰ ਰਹੇ ਨੇ ਟੇਢੇ ਮੇਢੇ ਢੰਗ ਦੇ ਨਾਲ, ਉਹ ਸਾਰੇ ਪਰਮੇਸ਼ਰ ਦਾ ਨਾਮ ਜਪਣ ਤੋਂ ਮੁਨਕਰ ਲੋਕ ਹਨ। ਉਹਨਾਂ ਨਾਲ ਬਹਿਸ ਕਰਕੇ ਗੁਰੂ ਪਿਆਰਿਓ, ਅਸੀਂ ਆਪਣਾ ਸਮਾਂ ਆਪਣਾ ਜੀਵਨ ਵਿਅਰਥ ਗੁਆ ਰਹੇ ਹਾਂ, ਵੇਸਟ ਕਰੀ ਜਾ ਰਹੇ ਹਾਂ। ਇਸ ਲਈ ਰੱਬ ਦੇ ਪਿਆਰੇ, ਜਿਨ੍ਹਾਂ ਕੋਲ ਆਤਮਿਕ ਗਿਆਨ ਹੁੰਦਾ ਹੈ, ਉਹ ਮਸਤ ਚੁੱਪ ਕਰ ਰਹਿੰਦੇ ਨੇ। ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਏ ਸੋ ਕਬਹੂ ਨਾ ਡੋਲੈ। ਖਾਲੀ ਘੜੇ ਖੜਕਦੇ ਨੇ, ਜਦੋਂ ਘੜਾ ਪਾਣੀ ਨਾਲ ਭਰ ਜਾਂਦਾ ਹੈ ਤਾਂ ਉਹ ਖੜਕਦਾ ਨਹੀਂ। ਸਿੱਟੀ ਸਮੁੰਦਰ ਵਿੱਚ ਤੈਰਦੀ ਹੈ, ਉਹਦਾ ਮੂੰਹ ਖੁੱਲ੍ਹਾ ਰਹਿੰਦਾ, ਨੱਪ ਕੇ ਵੀ ਕੋਈ ਬੰਦ ਨਹੀਂ ਕਰ ਸਕਦਾ, ਪਰ ਜਦੋਂ ਉਹਦੇ ਅੰਦਰ ਸਵੰਤੀ ਬੂੰਦ ਚਲੀ ਜਾਂਦੀ ਹੈ ਤਾਂ ਸਿੱਪੀ ਦਾ ਮੂੰਹ ਇੱਕਦਮ ਬੰਦ ਹੋ ਜਾਂਦਾ ਹੈ ਅਤੇ ਸਮੁੰਦਰ ਦੇ ਤਲੇ ਵਿੱਚ ਚਲੀ ਜਾਂਦੀ ਹੈ। ਉਹਨੂੰ ਐਸਾ ਅਗੰਮੀ ਰਸ ਮਿਲਦਾ ਹੈ। ਇਵੇਂ ਜਿਹੜੇ ਗੁਰਮੁਖ ਪਿਆਰੇ ਨੇ, ਬਾਣੀ 'ਚੋਂ ਨਾਮ ਰਸ ਮਾਨਣ ਵਾਲੇ, ਉਹ ਵਾਦ ਵਿਵਾਦ ਵਿੱਚ ਨਹੀਂ ਪੈਂਦੇ। ਵਾਦ ਵਿਵਾਦ ਕਾਹੂ ਸਿਉ ਨਾ ਕੀ ਜਾਏ, ਰਸਨਾ ਰਾਮ ਰਸਾਇਣ ਪੀ ਜਾਏ। ਤਾਂ ਇਸੇ ਪ੍ਰਕਾਰ ਸਤਸੰਗਤ, ਭਗਤ ਕਬੀਰ ਜੀ ਦੇ ਕੋਲ ਸਰਬਾਜੀਤ ਪੰਡਿਤ ਆਇਆ, ਕਹਿੰਦਾ ਮੈਂ ਤੁਹਾਡੇ ਨਾਲ ਬਹਿਸ ਕਰਨੀ, ਉਹ ਕਹਿੰਦੇ ਨਹੀਂ। ਕਹਿਣ ਲੱਗਾ ਫਿਰ ਨਹੀਂ ਕਰਨੀ ਤੇ ਇੱਥੇ ਲਿਖ ਦਿਓ, ਸਰਬਾਜੀਤ ਪੰਡਿਤ ਜਿੱਤਿਆ, ਭਗਤ ਕਬੀਰ ਹਾਰਿਆ। ਕਹਿੰਦਾ ਮੈਂ ਜਾ ਕੇ ਆਪਣੀ ਸਭਾ 'ਚ ਦਿਖਾਉਣੀ ਹੈ, ਮੈਂ ਹਰਾ ਕੇ ਆਇਆ ਤੁਹਾਨੂੰ, ਜਾਂ ਬਹਿਸ ਕਰੋ। ਤਾਂ ਭਗਤ ਕਬੀਰ ਸਾਹਿਬ ਕਹਿਣ ਲੱਗੇ, ਭਾਈ ਕੋਈ ਗੱਲ ਨਹੀਂ, ਤੂੰ ਆਪ ਹੀ ਲਿਖ ਲੈ। ਲਿਖ ਕੇ ਲੈ ਗਿਆ, ਸਭਾ ਵਿੱਚ ਪੜ੍ਹ ਕੇ ਸੁਣਾਉਣ ਲੱਗਿਆ ਤਾਂ ਉੱਥੇ ਲਿਖਿਆ ਹੋਇਆ ਸੀ, ਭਗਤ ਕਬੀਰ ਜਿੱਤਿਆ, ਸਰਬਾਜੀਤ ਪੰਡਿਤ ਹਾਰਿਆ। ਕਿਉਂਕਿ ਬਾਣੀ ਦਾ ਫੈਸਲਾ, ਗੁਰਮੁਖ ਜਿੱਤਾ ਮਨਮੁਖ ਹਾਰਿਆ। ਗੁਰਮੁਖ ਸਿਉਂ ਮਨਮੁਖ ਅੜੈ, ਡੁੱਬੈ ਹੱਕ ਗਵਾਏ। ਫਿਰ ਵਾਪਸ ਆਇਆ, ਕਬੀਰ ਸਾਹਿਬ ਨੂੰ ਕਹਿਣ ਲੱਗਾ ਗਲਤ ਲਿਖ ਦਿੱਤਾ। ਕਬੀਰ ਸਾਹਿਬ ਕਹਿਣ ਲੱਗੇ, ਭਾਈ ਕਲਮ ਤੇਰੇ ਹੱਥ ਵਿੱਚ ਹੈ, ਕਾਗਜ਼ ਤੇਰੇ ਹੱਥ ਵਿੱਚ ਹੈ, ਮੈਂ ਤਾਂ ਲਿਖਿਆ ਕੁਝ ਨਹੀਂ। ਕਹਿਣ ਲੱਗਾ ਜੀ ਉੱਥੇ ਗਲਤ ਹੋ ਗਿਆ ਜਾ ਕੇ। ਕਹਿੰਦੇ ਤੂੰ ਆਪ ਲਿਖ ਲੈ, ਫਿਰ ਲਿਖ ਲੈ। ਫਿਰ ਲਿਖ ਕੇ ਲਿਜਾਂਦਾ ਹੈ, ਪਰ ਜਦੋਂ ਜਾ ਕੇ ਪੜ੍ਹਦਾ ਹੈ ਸਤਸੰਗਤ, ਕਿਉਂਕਿ ਪਰਮੇਸ਼ਰ ਦੀ ਮਾਇਆ ਮਤ ਦੇ ਉੱਪਰ ਪੜਦਾ ਪਾ ਦਿੰਦੀ ਹੈ, ਉੱਥੇ ਫਿਰ ਕਾਗਜ਼ 'ਤੇ ਲਿਖਿਆ ਹੋਇਆ ਹੈ, ਕਬੀਰ ਜਿੱਤਿਆ ਸਰਬਾ ਜੀਤ ਪੰਡਿਤ ਹਾਰਿਆ। ਇਵੇਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਮਟਨ ਕਸ਼ਮੀਰ ਦੇ ਵਿੱਚ ਗਏ, ਇੱਥੇ ਇੱਕ ਵਿਦਵਾਨ ਪੰਡਿਤ ਸੀ ਬ੍ਰਹਮਦਾਸ। ਇਹਨੇ ਗੱਡੀਆਂ ਭਰੀਆਂ ਹੋਈਆਂ ਸੀ ਗ੍ਰੰਥਾਂ ਦੇ ਨਾਲ, ਕਿਉਂਕਿ ਜਿਹਦੇ ਨਾਲ ਬਹਿਸ ਕਰਦਾ, ਸ਼ਾਸਤਾਰਥ ਕਰਦਾ, ਇਹਦੀ ਸ਼ਰਤ ਹੁੰਦੀ ਸੀ ਉਹਦੇ ਸਾਰੇ ਗ੍ਰੰਥ ਇਹਨੇ ਖੋਹ ਲੈਣੇ ਜਿਹਨੇ ਹਾਰ ਜਾਣਾ। ਵਿੱਦਿਆ ਦਾ ਬੜਾ ਹੰਕਾਰ ਸੀ, ਕਿਉਂਕਿ ਵਿੱਦਿਆ ਪ੍ਰਵੀਨ ਹੋ ਜਾਣਾ। ਸਤਿਗੁਰੂ ਦੇ ਨੱਚ ਦੁਰਲੱਭੰ ਵਿੱਦਿਆ ਪ੍ਰਵੀਨ, ਨੱਚ ਦੁਰਲੱਭੰ ਚਤੁਰ ਚੰਚਲ ਹੈ। ਵਿੱਦਿਆ ਪ੍ਰਵੀਨ ਹੋ ਜਾਣਾ, ਚਤੁਰ ਚਲਾਕ ਹੋ ਜਾਣਾ ਕੋਈ ਬਹੁਤੀ ਵੱਡੀ ਗੱਲ ਨਹੀਂ, ਇਹ ਜੀਵਨ ਦੀ ਸਫਲਤਾ ਦਾ ਮਾਰਗ ਨਹੀਂ ਹੈ। ਪਾਤਸ਼ਾਹ ਦੀ ਬਾਣੀ ਦਾ ਕਹਿ ਰਹੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਚਤੁਰਾਈਆਂ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਰੇ ਜਨ ਮਨ ਮਾਦਾ ਸਿਉਂ ਲਾਈਐ, ਚਤੁਰਾਈ ਨਾ ਚਤੁਰ ਭੁਜ ਪਾਈਐ। ਕਹਿ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੈ ਰਗੁਰਾਇਆ। ਪਰਮੇਸ਼ਰ ਭਗਤੀ ਕਰਕੇ ਪ੍ਰਾਪਤ ਹੁੰਦਾ ਹੈ, ਭੋਲੇ ਭਾ ਭੋਲਾ ਭਾਓ ਗੋਬਿੰਦ ਮਿਲਾਵੈ, ਚਤੁਰਾਈਆਂ ਅਤੇ ਚਲਾਕੀਆਂ ਦੇ ਨਾਲ ਨਹੀਂ। ਪੰਡਿਤ ਬ੍ਰਹਮਦਾਸ ਸਤਿਗੁਰੂ ਨਾਨਕ ਦੇਵ ਜੀ ਦੇ ਕੋਲ ਆ ਗਿਆ, ਕਹਿਣ ਲੱਗਾ ਮਹਾਰਾਜ ਬਹਿਸ ਕਰਨੀ ਹੈ। ਹੁਣ ਜਿੱਥੇ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ, ਉੱਥੇ ਹੁਣ ਪੰਡਿਤ ਬ੍ਰਹਮਦਾਸ ਜੀ ਕੀ ਪਾਇਆ ਹੈ, ਕਿਉਂਕਿ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਤਾਂ ਬੜੇ ਪ੍ਰਕਾਰ ਦੀਆਂ ਰਿੱਧੀਆਂ ਸਿੱਧੀਆਂ ਵੀ ਦਿਖਾ ਕੇ ਵੇਖੀਆਂ ਜੋਗੀਆਂ ਨੇ। ਸੱਪ ਬਣ ਕੇ ਹੁਕਾਰੇ ਮਾਰੇ, ਆਕਾਸ਼ ਵਿੱਚ ਉੱਡੇ, ਮੂੰਹ 'ਚੋਂ ਅੱਗ ਕੱਢੀ, ਭਾਈ ਗੁਰਦਾਸ ਜੀ ਨੇ ਸਾਰਾ ਜ਼ਿਕਰ ਕੀਤਾ ਹੈ। ਲੇਕਿਨ ਅਖੀਰ ਜੋਗੀਆਂ ਨੂੰ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਅੱਗੇ ਹਾਰ ਖਾਣੀ ਪਈ, ਕਿਉਂਕਿ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋ ਆਪਣਾ ਪੰਥ ਨਿਰਾਲਾ। ਉਹਨਾਂ ਜੋਗੀਆਂ ਨੂੰ ਵੀ ਕਹਿਣਾ ਪੈ ਗਿਆ, ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਅੱਜ ਬ੍ਰਹਮਦਾਸ ਬਹਿਸ ਕਰਨ ਵਾਸਤੇ ਆਇਆ, ਪਰ ਸਤਿਗੁਰਾਂ ਦੇ ਅੱਗੇ ਬਹਿਸ ਨਾ ਕਰ ਸਕਿਆ, ਅੜ ਗਿਆ। ਫਿਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਜੀਵਨ ਦਾ ਮਾਰਗ ਸਮਝਾਇਆ, ਜੋ ਆਸਾ ਦੀ ਵਾਰ ਵਿੱਚ ਸ਼ਬਦ ਦਰਜ ਹੈ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜੀ ਹੈ ਜੇਤੇ ਬਰਸ ਬਰਸ, ਪੜੀ ਹੈ ਜੇਤੇ ਮਾਸ, ਪੜੀ ਹੈ ਜੇਤੀ ਆਰਜਾ, ਪੜੀ ਹੈ ਜੇਤੇ ਸਾਸ। ਨਾਨਕ ਲਿਖ ਹੈ ਇੱਕ ਗੱਲ, ਇੱਕ ਗੱਲ ਕਿਹੜੀ ਹੈ? ਪਰਮੇਸ਼ਰ ਦਾ ਨਾਮ, ਵਾਹਿਗੁਰੂ ਦਾ ਨਾਮ, ਉਹਦੀ ਬੰਦਗੀ। ਹੋਰ ਹਉਮੈ ਝੱਖਣਾ ਝਾਖ, ਅਤੇ ਕਬੀਰ ਸਾਹਿਬ ਕਹਿੰਦੇ, ਕਿਆ ਪੜੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ, ਅੰਧਿਆਰੇ ਦੀਪਕ ਚਹੀਐ, ਇੱਕ ਬਸ ਅਗੋਚਰ ਲਹੀਐ। ਬਸ ਅਗੋਚਰ ਪਾਈ, ਘਟ ਦੀਪਕ ਰਹਾ ਸਮਾਈ। ਨਾਮ ਦੀ ਲੋੜ ਹੈ, ਨਾਮ ਰੂਪੀ ਦੀਵਾ ਜਗਾਉਣ ਦੀ ਲੋੜ ਹੈ। ਇਹ ਭਰਮ ਹੈ ਸਾਡੇ ਅੰਦਰ ਜਿਹੜਾ ਅਸੀਂ ਗਿਆਨ ਦੇ ਵਿੱਚੋਂ ਧਰਮ ਪਾਲਦੇ ਹਾਂ। ਧਰਮ ਤਾਂ ਗੁਰੂ ਪਿਆਰੇ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਇਸੇ ਲਈ ਤਾਂ ਕਬੀਰ ਸਾਹਿਬ ਜੀ ਕਹਿੰਦੇ ਨੇ, ਪਹਿਲਾਂ ਜਪਜੀ ਸਾਹਿਬ ਦੇ ਸ਼ਬਦ ਪੜ੍ਹਦੇ ਹੀ ਆਪਾਂ ਸੁਣਿਆ, ਪੜ ਪੜ ਪਾਵਹਿ ਮਾਨ। ਜਿਹੜਾ ਮਾਣ ਲੋਕ ਬੜੀਆਂ ਬੜੀਆਂ ਡਿਗਰੀਆਂ ਪ੍ਰਾਪਤ ਕਰਕੇ ਕਰਦੇ ਨੇ, ਉਹ ਮਾਣ ਪਰਮੇਸ਼ਰ ਦੇ ਨਾਮ ਵਿੱਚ ਧਿਆਨ ਲਾਉਣ ਨਾਲ ਸਹਿਜੇ ਪ੍ਰਾਪਤ ਹੋ ਜਾਂਦਾ ਹੈ। ਇਸੇ ਲਈ ਕਬੀਰ ਸਾਹਿਬ ਕਹਿੰਦੇ, ਕਬੀਰ ਮੈਂ ਜਾਣਿਓ ਪੜ ਬੋ ਭਲੋ, ਪੜ੍ਹਦੇ ਸੋ ਭਲ ਜੋਗ, ਭਗਤ ਨਾ ਛੱਡੋ ਰਾਮ ਕੀ, ਭਾਵੇਂ ਨਿੰਦਾ ਲੋਗ। ਹੁਣ ਵਿੱਦਿਆ ਦੀ ਘਰਦਾ ਨੇ MBBS MD ਕੀਤੀ ਹੈ, ਇੱਕ ਜੱਜ ਦੇ ਕੋਲ ਵਿੱਦਿਆ ਦੀ ਘਾਟ ਨਹੀਂ, ਇੱਕ ਵਕੀਲ ਕੋਲ ਵਿੱਦਿਆ ਦੀ ਘਾਟ ਨਹੀਂ ਹੈ, ਇੱਕ MD ਡਾਕਟਰ ਕੋਲ ਵਿੱਦਿਆ ਦੀ ਘਾਟ ਨਹੀਂ, ਪਰ ਜੀਵਨ ਕੀ ਹੈ? ਭ੍ਰਿਸ਼ਟਾਚਾਰ ਨਾਲ ਭਰਿਆ ਹੋਇਆ ਹੈ, ਜੀਵਨ ਨਹੀਂ ਹੈ। ਐਸੇ ਲੋਕਾਂ ਨੂੰ ਸਤਿਗੁਰਾਂ ਦੀ ਬਾਣੀ ਕਹਿੰਦੀ, ਪੜ੍ਹਿਆ ਮੂਰਖ ਆਖੀਐ, ਜਿਸ ਲੱਭ ਲੋਭ ਅਹੰਕਾਰਾ। ਇਹ ਪੜ੍ਹੇ ਲਿਖੇ ਮੂਰਖ ਨੇ, ਪੜ੍ਹੇ ਹੋਏ ਮੂਰਖ, ਪੜਿਆ ਹੋਵੇ ਗੁਨਹਗਾਰ ਤਾਂ ਓਮੀ ਸਾਧਨਾ ਮਾਰੀਏ। ਪਾਤਸ਼ਾਹ ਕਹਿੰਦੇ ਜੇ ਪੜ੍ਹਿਆ ਲਿਖਿਆ ਬੰਦਾ ਗੁਨਾਹਗਾਰ ਹੈ ਤਾਂ ਉਹਦੇ ਨਾਲੋਂ ਉਹ ਸਾਧ ਜਿਹੜਾ ਕੇਵਲ ਓਮ ਕੇਵਲ ਵਾਹਿਗੁਰੂ ਕਹਿਣਾ ਜਾਣਦਾ ਹੋਰ ਕੁਝ ਨਹੀਂ, ਉਹ ਕਈ ਦਰਜੇ ਚੰਗਾ ਹੈ। ਤੈ ਨਰ ਕਿਹਾ ਪੁਰਾਣ ਸੁਣ ਕੀਨਾ, ਅੰਨ ਪਾਵਣੀ ਭਗਤ ਨੀ ਉਪਜੀ, ਭੁੱਖੇ ਦਾਨ ਨਾ ਦੀਨਾ। ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਕੀ ਕਰਾਉਣਾ ਇਹੋ ਜਿਹੀ ਵਿੱਦਿਆ ਦੇ ਕੋਲੋਂ, ਜਿਸ ਵਿੱਦਿਆ ਨੂੰ ਪੜ੍ਹ ਕੇ ਜੀਵਨ ਬਰਬਾਦ ਹੋ ਗਿਆ, ਜਿਸ ਵਿੱਦਿਆ ਨੂੰ ਪੜ੍ਹ ਕੇ ਪ੍ਰਭੂ ਦੀ ਪ੍ਰਾਪਤੀ ਨਾ ਹੋ ਸਕੀ, ਗਿਆਨ ਦੇ ਨਾਲ ਮਨ ਭਰ ਲਿਆ ਅੱਖਰਾਂ ਨਾਲ। ਗੁਰੂ ਪਹਿਲਾਂ ਖਾਲੀ ਕਰਦਾ ਹੈ ਭਾਂਡੇ ਨੂੰ, ਫਿਰ ਇਹਦੇ ਵਿੱਚ ਦਾਤ ਪਾਉਂਦਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤਉ ਦੁੱਧੇ ਕਉ ਜਾਵੋ, ਦੁੱਧ ਕਰਮ ਸੁਣ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ। ਤੇ ਗੁਰੂ ਪਿਆਰਿਓ ਅੱਜ ਕੰਮ ਉਲਟਾ ਹੋ ਗਿਆ, ਅਸੀਂ ਲੋਕਾਂ ਦੇ ਦਿਮਾਗ ਅੱਖਰਾਂ ਦੇ ਨਾਲ ਭਰ ਦਿੱਤੇ। ਅੱਖਰਾਂ ਦੇ ਨਾਲ ਤੁਸੀਂ ਕਦੇ ਵਿਚਾਰ ਕੇ ਦੇਖੋ ਧਰਮ ਕਿੱਥੋਂ ਪ੍ਰਗਟ ਹੋਇਆ, ਸਾਧਨਾ ਦੇ ਵਿੱਚੋਂ, ਸੇਵਾ ਦੇ ਵਿੱਚੋਂ। ਜਦੋਂ ਲਹਿਣਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆਏ ਤਾਂ ਸੱਚੇ ਪਾਤਸ਼ਾਹ ਨੇ ਲਾਇਬ੍ਰੇਰੀ ਬਣਾ ਕੇ ਨਹੀਂ ਸੀ ਦਿੱਤੀ, ਇਹ ਨਹੀਂ ਸੀ ਕਿ ਇਸ ਪੁਸਤਕਾਲੇ ਦੇ ਵਿੱਚ ਬੈਠ ਕੇ ਲਹਿਣੇ ਆ, ਤੂੰ ਇੱਥੇ ਵਿੱਦਿਆ ਪੜ੍ਹਿਆ ਕਰ ਅਤੇ ਧਰਮੀ ਬਣ ਜਾਏਗਾ। ਨਹੀਂ, ਧਿਆਨ ਲਾਉਣ ਦੀ ਜਾਚ ਦੱਸੀ ਸੀ, ਸੇਵਾ ਕਰਨ ਦੀ, ਗੁਰੂ ਦਾ ਹੁਕਮ ਹੀ ਬੰਦਾ ਬਣ ਦੀ, ਆਪਣੀ ਮੱਤ ਕਿਵੇਂ ਛੱਡਣੀ ਹੈ, ਸ਼ਰਧਾ ਕਿਵੇਂ ਰੱਖਣੀ ਹੈ ਅਤੇ ਤਰਕ ਕਿਵੇਂ ਤਿਆਗਣੀ ਹੈ। ਇਹ ਮਾਰਗ ਸੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ। ਤਰਕ ਨਹੀਂ ਕੀਤੀ ਗੁਰੂ ਦੇ ਬਚਨਾਂ ਦੇ, ਰਾਤ ਦੇ 12 ਵਜੇ ਵੀ ਕਿਹਾ ਲੈਣਿਆ, ਧੁੱਪ ਲੱਗੀ ਹੈ ਕੱਪੜੇ ਧੋ ਕੇ ਲਿਆ ਅਤੇ 7 ਵਜਨ ਸੀ। ਕਿੱਕਰ ਤੋਂ ਮਠਿਆਈ ਝਾੜਨ ਵਾਸਤੇ ਕਿਹਾ ਅਤੇ 7 ਵਜਨ ਕਹਿ ਕੇ ਉੱਪਰ ਚੜ੍ਹ ਗਿਆ ਸੀ। ਮੁਰਦਾ ਖਾਣ ਵਾਸਤੇ ਕਿਹਾ ਅਤੇ 7 ਵਜਨ ਕਹਿ ਕੇ ਬੈਠ ਗਿਆ ਸੀ। ਇਹ ਹੈ ਗੁਰੂ ਦੇ ਪਿੱਛੇ ਚੱਲਣਾ, ਗੁਰੂ ਦੇ ਮਾਰਗ 'ਤੇ ਤੁਰਨਾ। ਅਸੀਂ ਤਾਂ ਹੁਜਤਾਂ ਕਰਦੇ ਹਾਂ, ਸਵੇਰੇ 8 ਵਜੇ ਇਸ਼ਨਾਨ ਕਰਕੇ ਪਾ ਕੇ ਚਿੱਟੇ ਕੱਪੜੇ, ਫਿਰ ਅਸੀਂ ਸੋਚਦੇ ਹਾਂ ਵੀ ਲੱਭੀਏ ਹੁਣ ਕਿਹੜੀ ਗੁਰੂ ਦੀ ਬਾਣੀ ਹੈ ਅਤੇ ਕਿਹੜੀ ਗੁਰੂ ਦੀ ਬਾਣੀ ਨਹੀਂ, ਅਤੇ ਫਿਰ ਸਾਰਾ ਦਿਨ ਅਸੀਂ ਇੰਟਰਨੈਟ 'ਤੇ ਬਹਿ ਕੇ ਲਿਖਦੇ ਹਾਂ ਆਹ ਵੀ ਬਾਣੀ ਨਹੀਂ, ਆਹ ਵੀ ਬਾਣੀ ਨਹੀਂ, ਆਹ ਵੀ ਬਾਣੀ ਨਹੀਂ, ਕਿੰਨੇ ਵੱਡਾ ਦੁਖਾਂਤ ਹੈ। ਅਤੇ ਕਦੀ ਆਪਾਂ ਇਹ ਸੋਚਿਆ ਵੀ ਜਿਹੜੀ ਬਾਣੀ ਗੁਰੂ ਦੀ ਹੈ ਆ ਉਹਦੇ ਵੱਲੀ ਸਾਡਾ ਕੀ ਧਿਆਨ ਆ, ਉਹ ਕਿੰਨੀ ਕੁ ਅਸੀਂ ਪੜ੍ਹਦੇ ਹਾਂ, ਕਿੰਨਾ ਕੁ ਸਿਮਰਨ ਕਰਦੇ, ਉਹਨੂੰ ਕਿੰਨਾ ਕੁ ਕਮਾ ਲਿਆ ਜੀਵਨ ਦੇ ਵਿੱਚ। ਜਿਹੜੇ ਲੋਕ ਜਪਜੀ ਸਾਹਿਬ ਦਾ ਪਾਠ ਕਰਨਾ ਨਹੀਂ ਜਾਣਦੇ, ਉਹ ਦਸਮ ਪਾਤਸ਼ਾਹ ਜੀ ਦੀ ਬਾਣੀ ਉੱਪਰ ਕਿੰਤੂ ਪਰੰਤੂ, ਰਹਿਤ ਮਰਿਆਦਾ ਦੇ ਉੱਪਰ ਕਿੰਤੂ ਪਰੰਤੂ ਕਰ ਰਹੇ ਨੇ, ਰਹਿਤ ਨਾਮਿਆਂ ਦੇ ਉੱਤੇ ਕਰ ਰਹੇ ਨੇ, ਭਾਈ ਤਾਂ ਭਾਈ ਗੁਰਦਾਸ ਜੀ 'ਤੇ ਕਰ ਰਹੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਵਿੱਚੋਂ ਨੁਕਸ ਲੱਭਣ ਦਾ ਯਤਨ ਕਰ ਰਹੇ ਨੇ। ਕਿੰਨਾ ਵੱਡਾ ਦੁਖਾਂਤ ਹੈ, ਜਦੋਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸ਼ਰਧਾ ਦਾ ਮਾਰਗ ਦੱਸਿਆ। ਜਦੋਂ ਗੁਰੂ ਅਮਰਦਾਸ ਜੀ ਸ਼ਰਨ ਆਏ ਤਾਂ ਸਤਿਗੁਰਾਂ ਨੇ ਗਾਗਰ ਦੇ ਕੇ ਸੇਵਾ 'ਤੇ ਭੇਜਿਆ ਸੀ, ਲਾਇਬ੍ਰੇਰੀ ਨਹੀਂ ਬਣਾਈ। ਇਤਿਹਾਸ ਪੜ੍ਹ ਕੇ ਵੇਖੋ, ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਜ਼ਿੰਦਗੀ ਨਾਮਾ ਕਿਤਾਬ ਲਿਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਨਮੁਖ ਰੱਖੀ। ਸੱਚੇ ਪਾਤਸ਼ਾਹ ਜੀ ਨੇ ਖਿਮਾ ਕਰਨਾ, ਕਿਤਾਬ ਦਾ ਨਾਮ ਸੀ ਬੰਦਗੀ ਨਾਮਾ, ਪਾਤਸ਼ਾਹ ਜੀ ਨੇ ਪੜ੍ਹ ਕੇ ਇਹਦਾ ਨਾਮ ਬਦਲ ਕੇ ਜ਼ਿੰਦਗੀ ਨਾਮਾ ਕਰ ਦਿੱਤਾ। ਇਹ ਨੰਦ ਲਾਲ, ਇਹਦੇ ਵਿੱਚੋਂ ਬੰਦਗੀ ਤਾਂ ਮਿਲਦੀ ਹੈ ਪਰ ਬੰਦਗੀ ਨਾਲ ਜੁੜਨ ਵਾਲਿਆਂ ਨੂੰ ਇੱਕ ਮਹਾਨ ਜ਼ਿੰਦਗੀ ਪ੍ਰਾਪਤ ਹੋਵੇਗੀ। ਨਾਨਕ ਸਤਿਗੁਰ ਭੇਟੇ ਹੈ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚ ਹੀ ਹੋਵੇ ਮੁਕਤ। ਅਤੇ ਭਾਈ ਨੰਦ ਲਾਲ ਜੀ ਨੂੰ ਇਹ ਨਹੀਂ ਸੀ ਕਿਹਾ ਵੀ ਨੰਦ ਲਾਲ ਤੋਂ ਬੜਾ ਵਿਦਵਾਨ ਬਣ ਗਿਆ, ਚੱਲ ਹੁਣ ਤੈਨੂੰ ਲਾਇਬ੍ਰੇਰੀ ਬਣਾ ਕੇ ਦੇਈਏ ਅਤੇ ਉੱਥੇ ਪੁਸਤਕਾਂ ਲਿਖ। ਨਹੀਂ, ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਨੰਦ ਲਾਲ ਲੰਗਰ ਲਾਉਣ ਦੀ ਸੇਵਾ ਕਰੋ। ਅਤੇ ਲੰਗਰ ਤਾਂ ਪਹਿਲਾਂ ਵੀ ਅਨੰਦਪੁਰ ਸਾਹਿਬ ਵਿੱਚ ਬਹੁਤ ਚੱਲ ਰਿਹਾ ਸੀ, ਫਿਰ ਸਤਿਗੁਰੂ ਪਾਤਸ਼ਾਹ ਰਾਤ ਨੂੰ ਭੇਸ ਵਟਾ ਕੇ ਲੰਗਰਾਂ ਦੀ ਪਰਖ ਕਰਕੇ ਆਏ, ਕਿਤੇ ਵਿੱਦਿਆ ਪੜ੍ਹ ਕੇ ਨੰਦ ਲਾਲ ਹੰਕਾਰੀ ਤਾਂ ਨਹੀਂ ਬਣ ਗਿਆ, ਅੰਦਰ ਨਿਰਮਾਣਤਾ ਹੈ, ਨਿਮਰਤਾ ਹੈ, ਦਾਸ ਭਾਵ ਹੈ, ਸੇਵਾ ਹੈ। ਸੋ ਗੁਰੂ ਪਿਆਰਿਓ, ਇੱਥੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ ਵਿੱਚ ਭਾਈ ਧੰਨਾ ਜੀ ਵਰਗੇ ਘੋੜਿਆਂ ਦੀ ਲਿੱਦ ਸੁੱਟਣ ਵਾਲੇ ਬੜੇ ਬੜੇ ਵੱਡੇ ਕਵੀਆਂ ਅਤੇ ਵਿਦਵਾਨਾਂ ਦੇ ਜਵਾਬ ਦਿੰਦੇ ਰਹੇ, ਅਤੇ ਭਾਈ ਧੰਨਾ ਜੀ ਵਰਗਿਆਂ ਨੇ ਕਵਿਤਾ ਰਚੀ ਅਤੇ ਵੱਡੇ ਵੱਡੇ ਕਵੀਆਂ ਤੋਂ ਉਹਦੀ ਸਮਝ ਨਾ ਪਈ। ਸੋ ਅੱਜ ਦੇ ਸਮੇਂ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਇੱਕ ਪਾਸੇ ਉਹ ਨੇ, ਦੂਜੇ ਪਾਸੇ ਹਿੰਦੁਸਤਾਨ ਦਾ ਸੁਪਰੀਮ ਕੋਰਟ ਦਾ ਉੱਘਾ ਵਕੀਲ, ਜਿਹੜਾ ਕਈ ਹਜ਼ਾਰਾਂ ਰੁਪਏ ਇੱਕ ਘੰਟੇ ਦੀ ਡਿਬੇਟ 'ਤੇ ਲੈਂਦਾ ਹੈ, ਬਹਿਸ 'ਤੇ ਲੈਂਦਾ ਹੈ, ਤਾਂ ਉਹ ਵਕੀਲ ਵੀ ਸੰਤਾਂ ਦੇ ਅੱਗੇ ਹਾਰ ਖਾ ਕੇ ਉੱਠਦਾ ਹੈ, ਕਿਉਂਕਿ ਗੁਰਮੁਖ ਦੇ ਨਾਲ ਮਨਮੁਖ ਕਦੀ ਵੀ ਬਹਿਸ ਨਹੀਂ ਕਰ ਸਕਦਾ, ਕਿਉਂਕਿ ਜਿੱਥੇ ਸੂਰਜ ਵਰਗਾ ਪ੍ਰਕਾਸ਼ ਹੈ, ਜਿੱਥੇ ਬੰਦਗੀ ਦਾ ਤੇਜ ਤੇ ਤਾਪ ਹੈ, ਉੱਥੇ ਦੁਨਿਆਵੀ ਝੂਠਾ ਮਨੁੱਖ ਕਿਵੇਂ ਖੜ ਸਕਦਾ ਹੈ। ਉਹਨੇ ਪਹਿਲਾ ਸਵਾਲ ਹੀ ਕੀਤਾ ਸੀ ਤੁਸੀਂ ਸੰਤ ਤੋਂ, ਤੇ ਮਹਾਂਪੁਰਖ ਕਹਿਣ ਲੱਗੇ ਤੁਹਾਨੂੰ ਕੌਣ ਕਹਿੰਦਾ, ਕਹਿੰਦਾ ਲੋਕ ਕਹਿਤੇ ਹੈ। ਉਹ ਕਹਿੰਦੇ ਤਾਂ ਸਵਾਲ ਹੀ ਫਿਰ ਲੋਕਾਂ ਦਾ, ਲੋਕਾਂ ਨੂੰ ਪੁੱਛੋ ਜਾ ਕੇ ਮੈਂ ਤਾਂ ਜਰਨੈਲ ਸਿੰਘ ਹਾਂ। ਦੂਜਾ ਸਵਾਲ ਕਰ ਬੇਟਾ ਤੁਸੀਂ ਸ਼ਸਤਰ ਰੱਖੇ ਹੈ। ਸੰਤ ਕਹਿੰਦੇ ਇਹਦਾ ਕੀ ਦੁੱਖ ਹੈ, ਕਹਿੰਦਾ ਜੀ ਇਨਸੇ ਅਸ਼ਾਂਤੀ ਫੈਲਤੀ ਹੈ। ਮਹਾਂਪੁਰਖ ਕਹਿਣ ਲੱਗੇ ਚੰਗੀ ਤਰ੍ਹਾਂ ਸੋਚ ਲਓ ਜੋ ਸਵਾਲ ਕਰ ਰਹੇ ਹੋ, ਠੀਕ ਹੈ। ਕਹਿੰਦਾ ਜੀ ਬਿਲਕੁਲ ਸੋਚ ਕੇ ਕੀਤਾ। ਉਹ ਕਹਿੰਦੇ ਚੰਗਾ ਫਿਰ ਚੀਨ ਅਤੇ ਪਾਕਿਸਤਾਨ ਦੇ ਬਾਰਡਰ 'ਤੇ ਜਿੰਨੇ ਸ਼ਸਤਰ ਤੁਸੀਂ ਫਿੱਟ ਕੀਤੇ ਨੇ, ਤੋਪਾਂ ਟੈਂਕ ਸਾਰੇ ਪਿੱਛੇ ਢਾ ਲਓ, ਚੰਗੀ ਤਰ੍ਹਾਂ ਸ਼ਾਂਤੀ ਆ ਜਾਵੇ। ਕਿ ਜਵਾਬ ਕੋਈ ਨਹੀਂ ਸੀ। ਸੋ ਇਸ ਲਈ ਗੁਰਮੁਖ ਪਿਆਰਿਓ, ਬੰਦਗੀ ਦਾ ਪ੍ਰਤਾਪ ਹੁੰਦਾ ਹੈ, ਸਿਮਰਨ ਦਾ ਪ੍ਰਤਾਪ ਹੁੰਦਾ ਹੈ। ਸਾਨੂੰ ਤਰਕਾਂ ਵਿਤਰਕਾਂ ਛੱਡ ਕੇ ਭੋਲੇ ਭਾਵ ਦੇ ਨਾਲ ਗੁਰੂ ਦੇ ਮਾਰਗ 'ਤੇ ਤੁਰਨ ਦਾ ਯਤਨ ਕਰਨਾ ਚਾਹੀਦਾ ਹੈ। ਸੋ ਇਸ ਲਈ ਉਹ ਮਾਲਕ ਅਨੇਕਾਂ ਫਿਰ ਬਖਸ਼ਿਸ਼ਾਂ ਕਰਦਾ ਹੈ, ਅਨੇਕਾਂ ਰਹਿਮਤਾਂ ਪਾਉਂਦਾ ਹੈ। ਰਹੋ ਵਿਚਾਰ, ਸਤਿਗੁਰੂ ਕਹਿੰਦੇ ਅਨੁਭਵ ਪ੍ਰਕਾਸ਼। ਇਹ ਪਰਮੇਸ਼ਰ ਤੇਰਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਤੇਰਾ ਗਿਆਨ ਅਨੁਭਵ, ਅਨੁਭਵੀ ਗਿਆਨ, ਇਹ ਗਿਆਨ ਸਰਵ ਸ੍ਰੇਸ਼ਟ ਦੇ ਮਹਾਨ ਹੈ। ਨਿਸ ਦਿਨ ਅਨਾਸ, ਨਿਸ ਕਹਿੰਦੇ ਨੇ ਰਾਤ ਨੂੰ, ਦਿਨ ਕਹਿੰਦੇ ਨੇ ਦਿਨ ਨੂੰ, ਅਨਾਸ ਹੇ ਵਾਹਿਗੁਰੂ, ਤੂੰ ਦਿਨੇ ਰਾਤ ਹਰ ਵੇਲੇ ਮੌਜੂਦ ਹੈ, ਭਾਵੇਂ ਨਹੀਂ ਕਿ ਦਿਨੇ ਹੈ ਅਤੇ ਰਾਤ ਨੂੰ ਤੂੰ ਨਾਸ਼ ਹੋ ਜਾਂਦਾ, ਨਹੀਂ, ਦਿਨ ਰਾਤ ਲਗਾਤਾਰ ਇੱਕ ਰਸ ਵਿਆਪਕ ਹੈ, ਤੇਰਾ ਕਦੇ ਵੀ ਨਾਸ਼ ਨਹੀਂ ਹੁੰਦਾ। ਆ ਜਾਨ ਬਾਹ ਸ਼ਾਹਾਨ ਸ਼ਾਹ, ਹੇ ਵਾਹਿਗੁਰੂ ਤੂੰ ਜਗਤ ਰਚਨਾ ਦੇ ਸਭ ਵਸੀਲੇ ਤੇਰੇ ਆਪਣੇ ਵੱਸ ਵਿੱਚ ਹਨ, ਤੂੰ ਸ਼ਾਹਾਂ ਦਾ ਵੀ ਸ਼ਾਹ ਹੈ, ਭਾਵ ਤੂੰ ਸਾਰੇ ਜਗਤ ਦੇ ਵਸੀਲਿਆਂ ਨੂੰ ਆਪਣੇ ਵੱਸ ਵਿੱਚ ਰੱਖਦਾ ਹੈ, ਸਾਰੀ ਸ੍ਰਿਸ਼ਟੀ ਤੇਰੇ ਹੁਕਮ ਅੰਦਰ ਹੈ। ਬੀਓ ਪੂਛਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨ ਆਵੈ, ਬਹੁਤਾ ਇਹੋ ਵਿਡਾਣ। ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇ ਉਪਮਾ ਮਹਾਨ। ਹੇ ਪ੍ਰਭੂ ਤੂੰ ਰਾਜਿਆਂ ਦਾ ਰਾਜਾ ਹੈ, ਸੂਰਜਾਂ ਦਾ ਵੀ ਸੂਰਜ ਹੈ, ਭਾਵ ਸੂਰਜ ਨੂੰ ਚਾਨਣ ਦੇਣ ਵਾਲਾ, ਤੇਜ ਤਪ ਪ੍ਰਕਾਸ਼ ਦੇਣ ਵਾਲਾ ਤੂੰ ਹੈ। ਤੂੰ ਦੇਵਤਿਆਂ ਦਾ ਵੀ ਪੂਜਨੀਕ ਦੇਵਤਾ ਹੈ, ਭਾਵ ਸਾਰੇ ਦੇਵਤੇ ਤੈਨੂੰ ਮੰਨਦੇ ਹਨ, ਤੈਨੂੰ ਪੂਜਦੇ ਹਨ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰ ਹੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਦੇਵਤੇ ਵੀ ਸਿਮਰਦੇ ਨੇ ਵਾਹਿਗੁਰੂ, ਮਨੁੱਖਾ ਦੇਈ ਦੇ ਦੇਵਤੇ ਵੀ ਤੇਰੀ ਪੂਜਾ ਕਰਦੇ ਨੇ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੈ ਸਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ, ਤੈਂ ਹੀ ਦੁਰਗਾ ਸਾਜ ਕੇ ਤੈਤਾਂ ਦਾ ਨਾਸ਼ ਕਰਾਇਆ। ਬੜੇ ਬੜੇ ਮੁਣ ਦੇਵਤੇ ਕਈ ਯੁਗ, ਤਿੰਨੀ ਤਣਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ, ਤੂੰ ਬੇਅੰਤ ਹਸਤੀ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ, ਗੁਰੂ ਵਰਗਾ ਕੋਈ ਦੇਵਤਾ ਨਹੀਂ, ਤੂੰ ਦੇਵਤਿਆਂ ਦਾ ਦੇਵਤਾ ਮਹਾਨ ਦੇਵ ਹੈ, ਉਪਮਾ ਮਹਾਨ, ਤੇਰੀ ਵਡਿਆਈ ਮਹਾਨ ਹੈ, ਤੇਰੇ ਨਾਲ ਕਿਸੇ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਇੰਦਰਾਨ ਇੰਦਰ ਬਾਲਾਨ ਬਾਲ, ਰੰਕਾਨ ਰੰਕਾਲਾਨ ਕਾਲ, ਹੇ ਪ੍ਰਭੂ ਇੰਦਰ ਸਭ ਦੇਵਤਿਆਂ ਦਾ ਰਾਜਾ ਕਿਹਾ ਜਾਂਦਾ ਹੈ, ਪਰ ਤੂੰ ਇੰਦਰ ਦਾ ਵੀ ਰਾਜਾ ਹੈ, ਭੈ ਵਿੱਚ ਇੰਦ ਫਿਰ ਹੈ ਸਿਰ ਭਾਰ, ਉੱਚਿਆਂ ਤੋਂ ਉੱਚਾ ਹੈ। ਹੇ ਪ੍ਰਭੂ ਤੂੰ ਕੰਗਾਲਾਂ ਤੋਂ ਵੀ ਕੰਗਾਲ ਹੈ, ਭਾਵ ਮਹਾਂ ਕੰਗਾਲ ਹੈ, ਕਿਉਂ? ਕਿਉਂਕਿ ਤੂੰ ਪੱਲੇ ਧਨ ਬੰਨ ਕੇ ਨਹੀਂ ਰੱਖਦਾ, ਰਿਜਕ ਬੰਨ ਕੇ ਨਹੀਂ ਰੱਖਦਾ, ਇਸ ਕਰਕੇ ਤੂੰ ਬਾਦਸ਼ਾਹ ਵੀ ਹੈ ਅਤੇ ਦਰਵੇਸ਼ ਵੀ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੁਲਨਾ ਕੀਤੀ ਭਾਈ ਨੰਦ ਲਾਲ ਜੀ ਨੇ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਤੂੰ ਫਕੀਰਾਂ ਦਾ ਫਕੀਰ ਵੀ ਹੈ, ਬਾਦਸ਼ਾਹਾਂ ਦਾ ਬਾਦਸ਼ਾਹ ਵੀ ਹੈ, ਕੰਗਾਲਾਂ ਦਾ ਕੰਗਾਲ ਵੀ ਹੈ। ਰੰਕਾਣ ਰੰਕਾ ਲਾਣ ਕਾਲ ਤੇ ਸਾਰਾ ਕਾਲ ਸਾਰਾ ਬ੍ਰਹਿਮੰਡ ਤੇਰੇ ਹੁਕਮ ਦੇ ਅੰਦਰ ਹੈ, ਮੌਤ ਦੇ ਦਾਇਰੇ ਅੰਦਰ ਹੈ। ਤੂੰ ਇੰਦਰਾਂ ਦਾ ਇੰਦਰ ਕਿਹਾ ਜਾਂਦਾ ਹੈ, ਬਾਲਾਣ ਬਾਲ ਉੱਚਿਆਂ ਤੋਂ ਉੱਚਾ ਹੈ। ਰੰਕਾਣ ਰੰਕ ਰੰਕਾਣ ਰੰਕ ਕਹਿੰਦੇ ਨੇ ਕੰਗਾਲ ਨੂੰ, ਕੰਗਾਲਾਂ ਦਾ ਕੰਗਾਲ ਹੈ। ਕਾਲਾਣ ਕਾਲ ਭਾਵ ਤੂੰ ਕਾਲ ਦਾ ਵੀ ਕਾਲ ਹੈ, ਕਾਲ ਕਾ ਕਾਲ ਨਿਰੰਜਨ ਜਚਨਾ, ਕਾਲ ਨੂੰ ਵੀ ਖਤਮ ਕਰਨ ਵਾਲਾ ਹੈ। ਅਣਭੂਤ ਅੰਗ ਆਬਾ ਅਭੰਗ ਗਤ ਮਿਤ ਅਪਾਰ ਗੁਣ ਗਣ ਉਧਾਰ। ਹੇ ਪ੍ਰਭੂ ਤੇਰਾ ਵਜੂਦ ਐਸਾ ਹੈ ਜੋ ਇਹਨਾਂ ਜਗਤ ਰਚਨਾ ਦੇ ਤੱਤਾਂ ਤੋਂ ਨਿਰਾਲਾ ਹੈ। ਅਣਭੂਤ ਆਬਾ ਅਭੰਗ, ਆਬਾ ਕਹਿੰਦੇ ਨੇ ਸ਼ੋਭਾ ਨੂੰ। ਹੇ ਵਾਹਿਗੁਰੂ ਤੇਰੀ ਸ਼ੋਭਾ, ਤੇਰਾ ਤਖਤ, ਤੇਰਾ ਪ੍ਰਕਾਸ਼ ਕਦੇ ਨਾਸ਼ ਹੋਣ ਵਾਲਾ ਨਹੀਂ। ਗਤ ਮਿਤ ਅਪਾਰ, ਤੂੰ ਕਿਉਂ ਜਿਹਾ ਤੇ ਕਿੱਡਾ ਵੱਡਾ ਹੈ ਇਹ ਗੱਲ ਬਿਆਨ ਨਹੀਂ ਹੋ ਸਕਦੀ, ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਗੁਣ ਗਣ ਉਦਾਰ, ਤੂੰ ਬੇਅੰਤ ਗੁਣਾਂ ਦਾ ਮਾਲਕ ਤੇ ਖੁੱਲੇ ਦਿਲ ਵਾਲਾ ਹੈ। ਮੁਣ ਗਣ ਪ੍ਰਣਾਮ, ਨਿਰਭੈ ਨਿਕਾਮ, ਮਦ ਉਤ ਪ੍ਰਚੰਡ, ਮਿਤਗਤ ਅਖੰਡ। ਹੇ ਪ੍ਰਭੂ ਮੁਣ ਤਪੀ ਰਿਸ਼ੀ, ਗਣ ਤਪੀਆਂ ਦੇ ਸਮੂਹ ਤੈਨੂੰ ਹੀ ਪ੍ਰਣਾਮ ਕਰਦੇ ਹਨ, ਤੇਰੇ ਅੱਗੇ ਨਿਉਂਦੇ ਨੇ। ਨਿਰਭੈ ਨਿਕਾਮ, ਤੈਨੂੰ ਕੋਈ ਡਰ ਨਹੀਂ, ਤੈਨੂੰ ਕੋਈ ਕਾਮਨਾ ਨਹੀਂ। ਅਤ ਦੁੱਤ ਪ੍ਰਚੰਡ, ਹੇ ਪ੍ਰਭੂ ਤੇਰਾ ਤੇਜ ਪ੍ਰਤਾਪ ਕਿਸੇ ਤੋਂ ਝੱਲਿਆ ਨਹੀਂ ਜਾ ਸਕਦਾ, ਪ੍ਰਚੰਡ ਤੇਰਾ ਤੇਜ ਪ੍ਰਤਾਪ ਕੋਈ ਨਹੀਂ ਝੱਲ ਸਕਦਾ। ਗਤ ਮਿਤ ਅਖੰਡ, ਤੂੰ ਜਿੱਡਾ ਵੱਡਾ ਹੈ ਤੇ ਜਿਉਂ ਜਿਹਾ ਹੈ ਉਸ ਅਵਸਥਾ ਨੂੰ ਕੋਈ ਘੱਟ ਨਹੀਂ ਕਰ ਸਕਦਾ, ਅਖੰਡ ਨਹੀਂ ਕੀਤਾ ਜਾ ਸਕਦਾ, ਤੇਰੀ ਅਵਸਥਾ ਨੂੰ ਘੱਟ ਨਹੀਂ ਕੀਤਾ ਜਾ ਸਕਦਾ। ਆਲਸੈ ਕਰਮ ਆਦਰਸ਼ੈ ਧਰਮ, ਸਰਬਾ ਪ੍ਰਨਾਢਿਆ ਅੰਡੰਡ ਵਾਢਿਆ। ਹੇ ਪ੍ਰਭੂ ਤੈਨੂੰ ਆਪਣੇ ਕੰਮਾਂ ਵਿੱਚ ਉਚੇਚ ਉਦਮ ਵਰਤਣ ਦੀ ਲੋੜ ਨਹੀਂ, ਸੁੱਤੇ ਸਿੱਧੀ ਤੇਰੇ ਕੰਮ ਹੋ ਰਹੇ ਨੇ, ਬ੍ਰਹਿਮੰਡ ਤੇਰਾ ਸੁੱਤੇ ਸਿੱਧੀ ਚੱਲ ਰਿਹਾ ਹੈ। ਤੂੰ ਸਤ ਚਿੱਤ ਆਨੰਦ ਬੈਠਾ, ਤੈਨੂੰ ਕੋਈ ਫਿਕਰ ਨਹੀਂ, ਤੇਰੇ ਕਰਮ ਜਿਹੜੇ ਨੇ ਬਿਨਾਂ ਆਲਸ ਤੋਂ ਹਨ, ਉਚੇਚ ਕਰਨ ਦੀ ਲੋੜ ਨਹੀਂ। ਆਦਰਸ਼ ਧਰਮ, ਹੇ ਪ੍ਰਭੂ ਤੇਰਾ ਫਰਜ਼ ਸ਼ਨਾਸੀ ਆਦਰਸ਼ਕ ਹੈ, ਭਾਵ ਦੁਨੀਆਂ ਵਾਸਤੇ ਮਿਸਾਲ ਹੈ। ਤੈਨੂੰ ਕਿਸੇ ਚੀਜ਼ ਨਾਲ ਤਸ਼ਬੀਹ ਦੇ ਕੇ ਸਮਝਾਇਆ ਜਾ ਸਕਦਾ, ਤੂੰ ਅਦ੍ਰਿਸ਼ ਹੈ, ਭਾਵ ਤੇਰੀ ਤਸ਼ਬੀਹ ਦਿੱਤੀ ਜਾ ਸਕਦੀ ਹੈ, ਤੁਲਨਾ ਕੀਤੀ ਜਾ ਸਕਦੀ ਹੈ। ਸਰਬਾ ਪ੍ਰਣਾਢਿਆ, ਹੇ ਵਾਹਿਗੁਰੂ ਤੂੰ ਸ੍ਰਿਸ਼ਟੀ ਦੀਆਂ ਸਭ ਸਜਾਵਟਾਂ ਸਭ ਗਹਿਣਿਆਂ ਨਾਲ ਭਰਪੂਰ ਹੈ। ਅੰਡ ਅੰਡ ਵਾਢਿਆ, ਪਰ ਕੀ ਮਜਾਲ ਹੈ ਕੋਈ ਤੇਰੇ ਵੱਲ ਅੱਖ ਕਰਕੇ ਤੱਕ ਸਕੇ। ਯਕੀਨੀ ਤੌਰ 'ਤੇ ਤੈਨੂੰ ਕੋਈ ਤਾੜਨਾ ਨਹੀਂ ਕਰ ਸਕਦਾ, ਤੈਨੂੰ ਕੋਈ ਘੂਰ ਨਹੀਂ ਸਕਦਾ, ਤੇਰੇ ਉੱਪਰ ਆਪਣਾ ਦਬਦਬਾ ਨਹੀਂ ਬਣਾ ਸਕਦਾ। ਸੋ ਸਤਸੰਗ ਇੰਨੇ ਸ਼ਬਦ ਪ੍ਰਵਾਨ ਕਰਨੇ। ਸੋ 11 ਨੰਬਰ 11ਵਾਂ ਭਾਗ, ਸੋ 93 ਛੰਦ ਸਤਿਗੁਰਾਂ ਨੇ ਕਿਰਪਾ ਕਰਕੇ ਸੰਪੂਰਨ ਕਰਾਏ ਨੇ। ਯਤਨ ਕੀਤਾ ਜਾਂਦਾ ਹੈ ਦਸਮ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਿਧਾਂਤ, ਕਿਉਂਕਿ ਪ੍ਰਾਪਰ ਸੁਮੇਲ ਹੈ, ਨਾਲੇ ਤਾਂ ਸਾਨੂੰ ਸੁਮੇਲ ਕਰਕੇ ਪਤਾ ਲੱਗ ਜਾਵੇ ਗੁਰਬਾਣੀ ਦੀ ਅਤੇ ਦਸਮ ਪਾਤਸ਼ਾਹ ਜੀ ਦੀ ਸਾਂਝ ਇੱਕ ਹੈ, ਕਿਉਂਕਿ ਜੋਤ ਇੱਕ ਹੈ, ਜੋਤ ਉਹਾ ਜੁਗਤ ਪਾਏ, ਸਹਿ ਕਾਇਆ ਫਿਰ ਪਲਟੀ ਹੈ। ਅਸੀਂ ਭੁਲੇਖਾ ਖਾ ਗਏ, ਭਰਮ ਵਿੱਚ ਪੈ ਗਏ ਕਿ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਕੁਝ ਹੋਰ ਹੈ। ਨਹੀਂ, ਸ਼ੈਲੀ ਦਾ ਫਰਕ ਹੋ ਸਕਦਾ ਹੈ, ਭਾਸ਼ਾ ਦਾ ਫਰਕ ਹੈ, ਸਮੇਂ ਅਤੇ ਸਥਾਨ ਦਾ ਫਰਕ ਹੈ, ਜੋਤ ਦਾ ਫਰਕ ਨਹੀਂ, ਕਰਮ ਦਾ ਫਰਕ ਨਹੀਂ। ਇਹਦੀ ਵਿਚਾਰ ਆਪਾਂ ਅਗਲੇ ਭਾਗਾਂ ਵਿੱਚ ਚੱਲ ਕੇ ਕਰਨ ਦਾ ਯਤਨ ਕਰਾਂਗੇ। ਗੁਰੂ ਪ੍ਰਤੀ ਭੁਲੇਖਾ ਬਣ ਜਾਣਾ ਕੀ ਹੈ? ਸੋ ਬੜੇ ਬੜੇ ਵੱਡੇ ਸਿਆਣੇ ਵੀ ਪੁਰਸ਼ ਜਿਹੜੇ ਨੇ ਕਈ ਵਾਰ ਭਰਮ ਵਿੱਚ ਪੈ ਜਾਂਦੇ ਨੇ, ਭੁਲੇਖਾ ਖਾ ਜਾਂਦੇ ਨੇ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ, ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਾਂ ਨਾਨਕ ਚੱਲੇ ਮਿਲਨਥਾ। ਗੁਰੂ ਦਾ ਪੱਲਾ ਫੜ ਕੇ ਅਸੀਂ ਆਪਣੀ ਅੱਖਾਂ ਨਾਲ ਨਹੀਂ, ਗੁਰੂ ਦੀਆਂ ਅੱਖਾਂ ਨਾਲ ਪੱਲਾ ਫੜ ਕੇ ਪਿੱਛੇ ਤੁਰ ਸਕੀਏ। ਗੁਰੂ ਕਿਰਪਾ ਕਰੇ ਹਮ ਅੰਧਲੇ ਕੀ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦ ਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।